ਸੀਤਲ ਸ਼ਾਹ ਤੇ ਫਕੀਰ ਚੰਦ ਦਾ ਮੇਲ। ਬਾਬਾ ਜੀ ਇੱਥੋਂ ਫਤਿਹ ਜੰਗ ਤੋਂ ਚੱਲ ਕੇ ਅੱਗੇ ਗਏ ਤਾਂ ਇੱਕ ਮੁਕਾਮ ਨਾਮ ਦਾ ਪਿੰਡ ਆਇਆ। ਨਦੀ ਉੱਤੇ ਆਟਾ ਪੀਸਣ ਦੇ ਘਰਾਟ ਅਤੇ ਰਿਹਾਇਸ਼ ਵਾਸਤੇ ਜਗ੍ਹਾ ਬਣੀ ਸੀ। ਸੰਤਾਂ ਨੂੰ ਇਹ ਥਾਂ ਪਸੰਦ ਆ ਗਈ ਅਤੇ ਇੱਥੇ ਡੇਰਾ ਲਾ ਦਿੱਤਾ। ਇਹ ਸੀਤਲ ਸ਼ਾਹ ਦੇ ਘਰਾਟ ਸਨ। ਜਦ ਇਨ੍ਹਾਂ ਨੂੰ ਪਤਾ ਲੱਗਾ ਤਾਂ ਇਸ ਨੇ ਬੜੀ ਸੇਵਾ ਕੀਤੀ। ਘੋੜਿਆਂ ਵਾਸਤੇ ਦਾਣਾ, ਘਾਹ ਅਤੇ ਸੰਤਾਂ ਨੂੰ ਪ੍ਰੇਮ ਨਾਲ ਪ੍ਰਸ਼ਾਦ ਛਕਾਇਆ। ਇਸ ਪਿੰਡ ਵਿੱਚ ਘਰ ਤਾਂ ਭਾਵੇਂ ਥੋੜੇ ਹੀ ਸਨ, ਪੰਜ ਘਰ ਸੁਨਿਆਰਿਆਂ ਦੇ ਅਤੇ ਪੰਜ ਛੇ ਘਰ ਸਹਿਜਧਾਰੀ ਸਿੱਖਾਂ ਦੇ ਸਨ। ਇਹ ਸਾਰੇ ਘਰ ਬਹੁਤ ਪ੍ਰੇਮੀ ਸਨ। ਇਨ੍ਹਾਂ ਨੇ ਪਿੰਡ ਵਿੱਚ ਗੁਰਦੁਆਰਾ ਵੀ ਬਣਾਇਆ ਹੋਇਆ ਸੀ। ਜਦੋਂ ਸੰਤਾਂ ਨੇ ਪੁੱਛਿਆ ਕਿ ਸ਼ਾਮੀ ਗੁਰਦੁਆਰਾ ਸਾਹਿਬ ਸਤਸੰਗ ਹੁੰਦਾ ਹੈ ਤਾਂ ਇਨ੍ਹਾਂ ਅਰਜ਼ ਕੀਤੀ, ਜੀ ਦੋਨੋਂ ਸਮੇਂ ਸੰਗਤ ਜੁੜਦੀ ਹੈ। ਸੰਤ ਜੀ ਸੁਣ ਕੇ ਬੜੇ ਪ੍ਰਸੰਨ ਹੋਏ, ਪ੍ਰਸ਼ਾਦ ਛੱਕ ਕੇ ਗੁਰਦੁਆਰਾ ਸਾਹਿਬ ਗਏ। ਰਹਿਰਾਸ ਸਾਹਿਬ ਜੀ ਦਾ ਪਾਠ ਅਤੇ ਆਰਤੀ ਆਰਤੇ ਤੋਂ ਬਾਅਦ ਸੰਗਤ ਨੇ ਰਲ ਮਿਲ ਕੇ ਜੋਟੀਆਂ ਨਾਲ ਖੁੱਲੇ ਸ਼ਬਦ ਪੜੇ। ਫਿਰ ਜਨਮ ਸਾਖੀ ਦੀ ਕਥਾ ਹੋਈ, ਉਪਰੰਤ ਕੀਰਤਨ ਸੋਹੇਲੇ ਦਾ ਪਾਠ ਪੜ੍ਹ ਕੇ ਅਰਦਾਸ ਕੀਤੀ ਗਈ। ਨਗਰ ਨਿਵਾਸੀਆਂ ਦਾ ਪ੍ਰੇਮ ਦੇਖ ਕੇ ਬਾਬਾ ਕਰਮ ਸਿੰਘ ਜੀ ਬੜੇ ਖੁਸ਼ ਹੋਏ ਕਿ ਤੁਸੀਂ ਧੰਨ ਹੋ ਕਿ ਗ੍ਰਹਿਸਥੀ ਹੁੰਦੇ ਹੋਏ ਵੀ ਚਾਹੇ ਥੋੜੇ ਘਰ ਹਨ ਸਤਸੰਗ ਬਣਾ ਰੱਖਿਆ ਹੈ। ਫਕੀਰ ਚੰਦ ਨੇ ਅਰਜ਼ ਕੀਤੀ, ਜੇ ਹੁਕਮ ਹੋਵੇ ਤਾਂ ਦੁੱਧ ਲੈ ਆਵਾਂ। ਸੰਤਾਂ ਨੇ ਇਨ੍ਹਾਂ ਦੀ ਸ਼ਰਧਾ ਪੂਰੀ ਕਰਨ ਵਾਸਤੇ ਦੁੱਧ ਛਕਿਆ। ਫਿਰ ਸੀਤਲ ਸ਼ਾਹ, ਪ੍ਰਭ ਦਿਆਲ, ਫਕੀਰ ਚੰਦ ਦੇ ਭਾਈ ਜੈ ਰਾਮ ਆਦਿ ਪ੍ਰੇਮੀਆਂ ਨੇ ਅਰਜ਼ ਕੀਤੀ ਕਿ ਕਿਰਪਾ ਕਰਕੇ ਸਵੇਰ ਦਾ ਪ੍ਰਸ਼ਾਦ ਵੀ ਸਾਡੇ ਘਰ ਹੀ ਛਕੋ। ਸੰਤਾਂ ਨੇ ਕਿਹਾ, ਚੰਗਾ ਬਈ, ਤੁਹਾਡਾ ਪ੍ਰੇਮ ਹੈ, ਛਕ ਲਵਾਂਗੇ। ਇਹ ਆਖ ਕੇ ਆਪ ਜੀ ਰਾਤੀ ਨਦੀ ਕਿਨਾਰੇ ਚਲੇ ਗਏ। ਸਵੇਰੇ ਇਸਨਾਨ ਕਰਕੇ ਪ੍ਰਭੂ ਸਿਮਰਨ ਵਿੱਚ ਜੁੜ ਕੇ ਬੈਠ ਗਏ। ਇਧਰੋਂ ਭਾਈ ਫਕੀਰ ਚੰਦ ਸਵੇਰੇ ਹੀ 3 ਵਜੇ ਨਦੀ ਤੇ ਇਸ਼ਨਾਨ ਕਰਨ ਆਉਂਦਾ ਹੁੰਦਾ ਸੀ। ਇਸ਼ਨਾਨ ਕਰਕੇ ਕੁਝ ਕੁ ਸਮਾਂ ਇੱਥੇ ਹੀ ਬੈਠ ਕੇ ਨਿਤਨੇਮ ਦਾ ਪਾਠ ਕਰਕੇ ਫਿਰ ਗੁਰਦੁਆਰਾ ਸਾਹਿਬ ਆ ਕੇ ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਸੀ। ਰੋਜ਼ ਵਾਂਗੂ ਇਸ ਨੇ ਵੀ ਗੁਰਦੁਆਰੇ ਸਾਹਿਬ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਦਿੱਤਾ। ਇਧਰੋਂ ਨਦੀ ਕਿਨਾਰਿਓਂ ਸੰਤ ਜੀ ਵੀ ਆ ਗਏ। ਸਤਿਗੁਰਾਂ ਨੂੰ ਨਮਸਕਾਰ ਕਰਕੇ ਗੁਰਬਾਣੀ ਜੀ ਦਾ ਪਾਠ ਸਰਵਣ ਕੀਤਾ। ਇਤਨੇ ਨੂੰ ਹੋਰ ਸੰਗਤ ਵੀ ਪਹੁੰਚ ਗਈ। ਸੁਖਮਨੀ ਸਾਹਿਬ ਜੀ ਦਾ ਭੋਗ ਪਿਆ, ਅਰਦਾਸ ਹੋਈ ਤਾਂ ਸੰਤਾਂ ਨੇ ਹੁਕਮਨਾਮਾ ਲਿਆ। ਅੰਗ 671 ਤਨਾਸਰੀ ਮਹੱਲਾ ਪੰਜਵਾਂ ਚਤੁਰ ਦਿਸਾ ਕੀ ਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਾਂ ਨੂੰ ਕੀਨੋ ਦਾਸ ਕਾ ਦੁਖ ਬਿਦਾਰਿਓ ਹਰਿ ਜਨ ਰਾਖੇ ਗੁਰ ਗੋਬਿੰਦ ਕੰਠੇ ਲਾਏ ਅਵਗੁਣ ਸਭ ਮੇਟੇ ਦਿਆਲ ਪੁਰਖ ਬਖਸੰਦ ਰਹਾਓ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾ ਊਹਾ ਸੱਚ ਹੋਵੈ। ਸੰਗਤ ਨੇ ਸੰਤਾਂ ਅੱਗੇ ਬੇਨਤੀ ਕੀਤੀ ਕਿ ਆਪ ਕਿਰਪਾ ਕਰਕੇ ਸਾਨੂੰ ਇਸ ਦਾ ਸੰਖੇਪ ਭਾਵ ਅਰਥ ਦੱਸ ਦਿਓ। ਸੰਤਾਂ ਬਚਨ ਕੀਤਾ, ਸੰਗਤ ਜੀ, ਗੁਰੂ ਬਾਣੀ ਰੂਪ ਹੈ ਅਤੇ ਗੁਰਬਾਣੀ ਗੁਰੂ ਸਰੂਪ ਹੈ। ਹਜ਼ੂਰ ਦਾ ਹੁਕਮ ਹੈ ਕਿ ਵਾਹਿਗੁਰੂ ਦਾ ਬਲ ਸ਼ਕਤੀ ਚਤੁਰ ਦਿਸ਼ਾ ਵਿੱਚ ਹੀ ਭਰਪੂਰ ਹੋ ਰਹੀ ਹੈ, ਭਾਵ ਉਹ ਸਰਬ ਸ਼ਕਤੀ ਸੰਪੰਨ ਅਤੇ ਸਰਬ ਵਿਆਪੀ ਦਾਤਾ ਹੈ। ਜਿਨ੍ਹਾਂ ਵਡਭਾਗੀਆਂ ਦੇ ਸੀਸ ਤੇ ਆਪਣਾ ਕਿਰਪਾ ਰੂਪੀ ਹੱਥ ਰੱਖ ਦਿੱਤਾ ਹੈ ਉਹਨਾਂ ਆਪਣੇ ਸੇਵਕਾਂ ਦਾ ਬਲ ਵੀ ਚੌਹਾਂ ਕੁੰਟਾਂ ਵਿੱਚ ਫੈਲਾ ਦਿੰਦਾ ਹੈ। ਫਿਰ ਉਸ ਨੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਤੱਕ ਕੇ ਦਾਸਾਂ ਸੇਵਕਾਂ ਦੇ ਸਮੂਹ ਦੁੱਖਾਂ ਨੂੰ ਦੂਰ ਕਰ ਦਿੱਤਾ ਹੈ। ਹਰੀਜਨਾਂ ਨੂੰ ਗੋਬਿੰਦ ਦੇ ਸਰੂਪ ਗੁਰਾਂ ਨੇ ਸਾਰੇ ਵਿਘਨਾਂ ਤੋਂ ਰੱਖ ਲਿਆ ਹੈ। ਉਸ ਦਿਆਲੂ ਬਖਸ਼ਿੰਦ ਅਕਾਲ ਪੁਰਖ ਨੇ ਅਭੇਦ ਨਿਸ਼ਚੇ ਰੂਪੀ ਕੰਠ ਨਾਲ ਲਗਾ ਕੇ ਸਾਰੇ ਔਗਣ ਮੇਟ ਦਿੱਤੇ ਹਨ। ਉਸ ਆਪਣੇ ਠਾਕੁਰ ਮਾਲਕ ਤੋਂ ਜੋ ਵੀ ਵਸਤੂ ਭਗਤ ਜਨ ਮੰਗਦੇ ਹਨ ਉਹ ਹੀ ਉਹ ਦਿੰਦਾ ਹੈ, ਜਿਵੇਂ ਕਬੀਰ ਭਗਤ ਜੀ ਦਾ ਜਗ ਸੰਪੂਰਨ ਕੀਤਾ। ਭਗਤ ਨਾਮਦੇਵ ਜੀ ਨੂੰ 72 ਵਾਰ ਪ੍ਰਤੱਖ ਦਰਸ਼ਨ ਦਿੱਤੇ। ਛੱਪਰੀ ਬੰਨੀ ਦੋਹਰਾ ਫੇਰਿਆ ਸਲੇਮ ਸ਼ਾਹ ਬਾਦਸ਼ਾਹ ਦੀ ਮਰੀ ਗਊ ਜੀਵਾਈ, ਧੰਨੇ ਭਗਤ ਨਾਲ ਖੇਤੀ ਕਰਵਾਈ, ਸੈਨ ਦੇ ਰੂਪ ਵਿੱਚ ਉਸ ਦੀ ਡਿਊਟੀ ਦਿੱਤੀ। ਪਰਮੇਸ਼ਰ ਦੇ ਪਿਆਰੇ ਭਗਤ ਜਨ ਜੋ ਵੀ ਬਚਨ ਆਪਣੇ ਮੁਖੋਂ ਬੋਲਦੇ ਹਨ ਉਹ ਹੀ ਲੋਕ ਪਰਲੋਕ ਦੇ ਵਿੱਚ ਸੱਚਾ ਹੁੰਦਾ ਹੈ। ਸੋ ਪ੍ਰੇਮੀਓ, ਇਹੋ ਜਿਹੇ ਗੁਣਾਂ ਵਾਲੇ ਸਰਬ ਸ਼ਕਤੀ ਸੰਪੰਨ ਪਰਮੇਸ਼ਰ ਤੇ ਭਰੋਸਾ ਰੱਖੀਏ ਤਾਂ ਲੋਕ ਪਰਲੋਕ ਸਫਲ ਹੁੰਦੇ ਹਨ। ਕਲਯੁਗ ਦੇ ਸਮੇਂ ਉਸ ਦੀ ਪ੍ਰਾਪਤੀ ਦਾ ਇੱਕ ਇਹੋ ਹੀ ਅਸਲ ਮਾਰਗ ਹੈ ਕਿ ਰੋਜ਼ ਸਤਸੰਗ ਕਰਿਆ ਕਰੋ। ਆਏ ਗਏ ਸਿੱਖ ਅਭਿਆਗਤ ਦੀ ਸੇਵਾ ਕਰੋ, ਧਰਮ ਦੀ ਕਿਰਤ ਕਰਕੇ ਗੁਰੂ ਨਿਮਿਤ ਦਸਵੰਧ ਕੱਢੋ, ਫਿਰ ਤੁਸੀਂ ਨਿਹਾਲ ਹੋ ਜਾਵੋਗੇ। ਥੋੜੇ ਬਚਨਾਂ ਵਿੱਚ ਹੀ ਸੰਤਾਂ ਨੇ ਸਮਾਪਤੀ ਕੀਤੀ। ਅਰਦਾਸ ਕਰਕੇ ਕੜਾਹ ਪ੍ਰਸਾਦ ਦੀ ਦੇਗ ਕਰਵਾਈ, ਲੰਗਰ ਵੀ ਤਿਆਰ ਸੀ, ਉਸ ਦੀ ਵੀ ਅਰਦਾਸ ਕੀਤੀ ਗਈ। ਫਕੀਰ ਚੰਦ ਨੇ ਸਾਰੀ ਸੰਗਤ ਨੂੰ ਅਰਜ਼ ਕੀਤੀ ਕਿ ਅੱਜ ਦਾਸ ਦੇ ਘਰ ਲੰਗਰ ਹੈ। ਸਭਨਾ ਨੇ ਪ੍ਰਸਾਦ ਛੱਕ ਕੇ ਘਰ ਜਾਣਾ ਹੈ। ਇਉਂ ਬੇਨਤੀ ਕਰਕੇ ਫਕੀਰ ਚੰਦ ਸਭਨਾ ਨੂੰ ਆਪਣੇ ਘਰ ਲੈ ਗਿਆ। ਪੰਗਤਾਂ ਲਵਾ ਕੇ ਹੱਥ ਸੁੱਚੇ ਕਰਵਾਏ। ਫਿਰ ਸੰਤਾਂ ਨੇ ਅੰਗ 801 ਤੇ ਦਿੱਤਾ ਗਿਆ ਇਹ ਸ਼ਬਦ ਪੜਿਆ। ਊਚ ਅਪਾਰ ਬੇਅੰਤ ਸਵਾਮੀ, ਕੌਣ ਜਾਣੈ ਗੁਣ ਤੇਰੇ, ਗਾਵ ਤੇ ਉਧਰਹੇ, ਸੁਣ ਤੇ ਉਧਰਹੇ, ਬਿਨਸੇ ਪਾਪ ਘਨੇਰੇ, ਪਸੂ ਪ੍ਰੇਤ ਮੁਗਦ ਕੋ ਤਾਰੇ, ਪਾਹਨ ਪਾਰੇ ਉਤਾਰੈ, ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੈ। ਇਹ ਘਰ ਸੰਤ ਸੇਵੀ ਵੈਸ਼ਨੂ ਪ੍ਰੇਮੀਆਂ ਦਾ ਸੀ। ਦੋ ਥਾਲ ਪਹਿਲਾਂ ਦੋਹਾਂ ਸੰਤਾਂ ਵਾਸਤੇ ਲਿਆਂਦੇ, ਫਿਰ ਸਾਰੀ ਸੰਗਤ ਨੂੰ ਵਰਤਾਇਆ। ਜਦੋਂ ਸਾਰੀ ਸੰਗਤ ਨੇ ਪ੍ਰਸ਼ਾਦ ਛੱਕ ਲਿਆ, ਹੱਥ ਸੁੱਚੇ ਕਰਕੇ ਚੁੱਲ੍ਹਾ ਪੜਿਆ ਤਾਂ ਸੰਤਾਂ ਕਿਹਾ, ਸੰਗਤ ਜੀ ਆਗਿਆ ਬਖਸ਼ੋ, ਅੱਜ ਅਸੀਂ ਅਗਲੇ ਪਿੰਡ ਪੁੱਜਣਾ ਹੈ। ਇਹ ਗੱਲ ਸੁਣ ਕੇ ਭਾਈ ਫਕੀਰ ਚੰਦ ਨੇ ਅਰਜ਼ ਕੀਤੀ ਕਿ ਮਹਾਰਾਜ, ਬੀਬੀ ਮਥਰੋ ਦੀ ਸ਼ਾਦੀ ਹੈ, ਕੱਲ ਸਾਡੇ ਬਰਾਤ ਆਉਣੀ ਹੈ, ਆਪ ਦੇ ਸਬੱਬ ਨਾਲ ਦਰਸ਼ਨ ਹੋਏ ਹਨ, ਧੀਆਂ ਭੈਣਾਂ ਸਭਨਾਂ ਦੀਆਂ ਸਾਂਝੀਆਂ ਹੁੰਦੀਆਂ ਹਨ, ਕਲਯੁਗ ਵਿੱਚ ਕੰਨਿਆਦਾਨ ਦੇ ਬਰਾਬਰ ਹੋਰ ਕੋਈ ਜਗ ਨਹੀਂ, ਆਪ ਕਿਰਪਾ ਕਰਕੇ ਆਨੰਦ ਕਾਰਜ ਕਰਵਾ ਕੇ ਜਾਣਾ। ਸਾਰੀ ਸੰਗਤ ਨੇ ਵੀ ਹੱਥ ਜੋੜ ਕੇ ਅਰਜ਼ ਕੀਤੀ ਕਿ ਆਪ ਜ਼ਰੂਰ ਰਹੋ। ਸੰਗਤ ਕਿਹਾ, ਸੰਤਾਂ ਕਿਹਾ, ਚੰਗਾ ਸੰਗਤ ਜੀ, ਆਪ ਦਾ ਪਿਆਰ ਦੇਖ ਕੇ ਹੁਕਮ ਨਹੀਂ ਮੋੜਿਆ ਜਾਂਦਾ, ਅਸੀਂ ਅੱਜ ਰਹਾਂਗੇ। ਇਉਂ ਆਖ ਕੇ ਆਪ ਤਾਂ ਬਾਬਾ ਜੀ ਨਦੀ ਕਿਨਾਰੇ ਚਲੇ ਗਏ। ਘਰ ਵਾਲਿਆਂ ਨੇ ਪ੍ਰਸ਼ਾਦ ਛਕਿਆ ਅਤੇ ਆਪੋ ਆਪਣੇ ਕੰਮੀ ਲੱਗ ਪਏ। ਜਦੋਂ ਆਪ ਬਾਹਰੋਂ ਸੈਰ ਕਰਕੇ ਵਾਪਸ ਆਏ ਤਾਂ ਅਗੰਮੀ ਹੁਕਮ ਅਨੁਸਾਰ ਨਗਰ ਨਿਵਾਸੀਆਂ ਨੂੰ ਕਿਹਾ ਕਿ ਇੱਥੇ ਇੱਕ ਤਲਾਬ ਬਣਾਓ ਤਾਂ ਕਿ ਸਾਰੇ ਪਸ਼ੂ ਪੰਛੀਆਂ ਨੂੰ ਪਾਣੀ ਦਾ ਸੁੱਖ ਹੋ ਜਾਵੇ, ਕਿਉਂਕਿ ਨੇੜੇ ਕਿਤੇ ਜਲ ਨਹੀਂ। ਸੰਤਾਂ ਦਾ ਬਚਨ ਮੰਨ ਕੇ ਸੰਗਤ ਨੇ ਉਸੇ ਸਮੇਂ ਤਿਆਰੀ ਕਰ ਲਈ। ਸੰਤਾਂ ਦੇ ਹੱਥੋਂ ਹੀ ਟੱਕ ਲਗਵਾਇਆ ਅਤੇ ਮੱਘਰ ਸ਼ਾਹ ਦੇ ਨਾਮ ਪਰ, ਜੋ ਇੱਥੇ ਦਾ ਬਜ਼ੁਰਗ ਸੀ, ਬੰਨ ਲਗਵਾ ਦਿੱਤਾ। ਜੋ ਸਦਾ ਅੱਜ ਦੇ ਦਿਨ ਤੱਕ ਪਾਣੀ ਸੁੱਕਿਆ ਨਹੀਂ। ਮੱਘਰ ਸ਼ਾਹ ਦੀ ਬੰਨ ਮਸ਼ਹੂਰ ਹੈ। ਦੂਸਰੇ ਦਿਨ ਬਰਾਤ ਆਈ, ਸੰਗਤਾਂ ਨੇ ਬੜੀ ਸੇਵਾ ਕੀਤੀ। ਬਾਬਾ ਜੀ ਸਵੇਰੇ ਹੀ ਨਦੀ ਕਿਨਾਰਿਓਂ ਗੁਰਦੁਆਰੇ ਸਾਹਿਬ ਆ ਗਏ। ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਅਤੇ ਆਨੰਦ ਕਾਰਜ ਕਰਵਾਏ। ਸੁਭਾਗ ਜੋੜੀ ਨੂੰ ਸਿੱਖਿਆ ਦਿੱਤੀ। ਪ੍ਰਸ਼ਾਦ ਛਕ ਕੇ ਚੱਲਣ ਲਈ ਤਿਆਰ ਹੋ ਗਏ। ਚੱਲਣ ਸਮੇਂ ਦੋਹਾਂ ਮਹਾਂਪੁਰਸ਼ਾਂ ਨੇ ਇੱਕ ਇੱਕ ਰੁਪਇਆ ਲੜਕੀ ਦੇ ਹੱਥ ਤੇ ਰੱਖਿਆ ਅਤੇ ਬੱਚੀ ਨੂੰ ਮਿੱਠੀਆਂ ਅਸੀਸਾਂ ਦਿੱਤੀਆਂ। ਨਗਰ ਨਿਵਾਸੀ ਹਿੰਦੂ ਮੁਸਲਮਾਨ ਆਪ ਜੀ ਨੂੰ ਸਤਿਕਾਰ ਨਾਲ ਵਿਦਿਆ ਕਰਨ ਆਏ। ਸੰਤਾਂ ਨੇ ਸਭਨਾਂ ਨੂੰ ਗੁਰਬਾਣੀ ਦੁਆਰਾ ਉਪਦੇਸ਼ ਦਿੱਤਾ। ਅੰਗ 271। ਉਸਤਤਿ ਮਨ ਮਹੇ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਭਾਵ ਕੇ ਤੁਸਾਂ ਆਪੋ ਆਪਣੇ ਧਰਮ ਵਿੱਚ ਪੱਕੇ ਰਹਿਣਾ, ਗੁਰੂ ਨੂੰ ਅੰਗ ਸੰਗ ਜਾਣਨਾ, ਹੱਕ ਦੀ ਕਿਰਤ ਕਰਕੇ ਵੰਡ ਛਕਣਾ, ਆਏ ਗਏ ਅਭਿਆਗਤਾਂ ਦੀ ਸੇਵਾ ਕਰਨੀ, ਸਵੇਰ ਤੇ ਸ਼ਾਮ ਸਤਸੰਗ ਕਰਨੀ, ਨਾਮ ਜਪਣਾ, ਗੁਰੂ ਭਲੀ ਕਰੇਗਾ। ਵਿਛੜਨ ਵੇਲੇ ਸਭਨਾਂ ਦੇ ਨੇਤਰ ਸੱਜਲ ਹੋ ਗਏ। ਆਪ ਜੀ ਨੇ ਸਭਨਾਂ ਨੂੰ ਧੀਰਜ ਦੇ ਕੇ ਮੁਕਾਮ ਨਗਰ ਤੋਂ ਚੱਲ ਕੇ ਜਿੱਥੇ ਗਿਆਨੀ ਲਾਲ ਸਿੰਘ ਜੀ ਦੇ ਨਾਨਕੇ ਸਨ, ਇਸ ਦੇ ਪਿੰਡ ਅਖੌੜੀ ਆ ਗਏ। ਭਾਈ ਲਾਲ ਸਿੰਘ ਦਾ ਦਾਦਾ ਭਾਈ ਸ਼ੇਰ ਸਿੰਘ ਅਤੇ ਭਾਈ ਅਤੇ ਪਿਤਾ ਭਾਈ ਰਾਮ ਸਿੰਘ ਜੀ ਮਿਲੇ। ਇਹਨਾਂ ਨੇ ਸੰਤਾਂ ਦਾ ਬੜਾ ਆਦਰ ਕੀਤਾ। ਜੱਗੀਆਂ ਦੀ ਹਵੇਲੀ ਵਿੱਚ ਉਤਾਰਾ ਕਰਕੇ ਘੋੜਿਆਂ ਵਾਸਤੇ ਘਾਹ ਅਤੇ ਆਪ ਵਾਸਤੇ ਪਲੰਘ ਲਿਆ ਕੇ ਬਿਸਤਰੇ ਵਿਛਾ ਦਿੱਤੇ। ਫਿਰ ਪ੍ਰਸ਼ਾਦ ਛਕਾਇਆ। ਉਸ ਤੋਂ ਬਾਅਦ ਆਪ ਜੀ ਗੁਰਦੁਆਰਾ ਸਾਹਿਬ ਆ ਗਏ। ਸਤਿਗੁਰਾਂ ਨੂੰ ਨਮਸਕਾਰ ਕਰ ਇਤਿਹਾਸ ਦੀ ਕਥਾ ਸੁਣੀ। ਫਿਰ ਰਾਤ ਨੂੰ ਬਿਰਾਜ ਗਏ। ਫਿਰ ਸਵੇਰੇ ਇਸ਼ਨਾਨ ਕਰ ਗੁਰਦੁਆਰਾ ਸਾਹਿਬ ਪੁੱਜੇ। ਸਤਿਗੁਰਾਂ ਨੂੰ ਮੱਥਾ ਟੇਕ ਸੁਖਮਨੀ ਸਾਹਿਬ ਦਾ ਪਾਠ ਸੁਣਿਆ। ਸਭਨਾਂ ਰਲ ਮਿਲ ਕੇ ਆਸਾ ਜੀ ਦੀ ਵਾਰ ਪੜੀ। ਭੋਗ ਪੈ ਗਿਆ, ਅਰਦਾਸ ਹੋਈ। ਫਿਰ ਦਿਨ ਚੜੇ, ਗੁਰਦੁਆਰੇ ਸਾਹਿਬ ਬਚਨ ਪੜਨ ਆਏ। ਗੁਰਦੁਆਰੇ ਸਾਹਿਬ ਬੱਚੇ ਪੜਨ ਆਏ। ਸਭਨਾਂ ਨੇ ਦਰਬਾਰ ਸਾਹਿਬ ਨੂੰ ਨਮਸਕਾਰ ਕੀਤੀ। ਫਿਰ ਭਾਈ ਸ਼ੇਰ ਸਿੰਘ ਨੂੰ ਫਤਿਹ ਬੁਲਾਈ ਅਤੇ ਆਪਣੀ ਜਗ੍ਹਾ ਤੇ ਬੈਠ ਕੇ ਪੜਨ ਲੱਗੇ। ਭਾਈ ਸ਼ੇਰ ਸਿੰਘ ਤੇ ਭਾਈ ਰਾਮ ਸਿੰਘ ਦੋਵੇਂ ਗੁਰਮੁਖ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਕਰਿਆ ਕਰਦੇ। ਇਨ੍ਹਾਂ ਨੇ ਸੰਤ ਜੀ ਨੂੰ ਗੁਰਬਾਣੀ ਦੀਆਂ ਲਿਖਤੀ ਪੋਥੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਏ। ਲਿਖਤੀ ਗੁਰਬਿਲਾਸ ਤੇ ਪਾਰਸ ਭਾਗ ਵੀ ਦਿਖਾਇਆ। ਸੰਤ ਜੀ ਬੜੇ ਪ੍ਰਸੰਨ ਹੋਏ ਤੇ ਬਚਨ ਕੀਤਾ ਕਿ ਤੁਸੀਂ ਧਨ ਹੋ ਜੋ ਬੱਚਿਆਂ ਨੂੰ ਵਿਦਿਆ ਦਾ ਦਾਨ ਕਰ ਰਹੇ ਹੋ ਅਤੇ ਪਾਵਨ ਬਾਣੀ ਲਿਖ ਕੇ ਹੱਥ ਸਫਲ ਕੀਤੇ ਹਨ। ਸਤਿਗੁਰਾਂ ਦਾ ਹੁਕਮ ਹੈ ਕਿ ਗੁਰਬਾਣੀ ਲਿਖਣ ਵਾਲੇ ਨਿਸ਼ਕਾਮੀ ਸੱਜਣਾ ਦੀਆਂ ਕੁੱਲਾਂ ਤਰ ਜਾਂਦੀਆਂ ਹਨ। ਯਥਾ ਲਿਖਤੀ ਕੁੱਲ ਤਾਰਿਆ ਜੀਓ ਦੇ ਹੁਕਮ ਅਨੁਸਾਰ ਆਪਣੀਆਂ ਕੁੱਲਾਂ ਤਾਰ ਲਈਆਂ ਹਨ। ਗੁਰੂ ਸਾਹਿਬ ਦੇ ਗ੍ਰੰਥੀ ਇਹੋ ਜਿਹੇ ਹੀ ਹੋਣੇ ਚਾਹੀਦੇ ਹਨ। ਬਾਬਾ ਜੀ ਦੇ ਇਹਨਾਂ ਬਚਨਾਂ ਸਦਕਾ ਰਾਗੀ ਲਾਲ ਸਿੰਘ ਜੀ ਦੇ ਪਿਤਾ ਭਾਈ ਰਾਮ ਸਿੰਘ ਜੀ ਨੇ ਸੈਦੂ ਦੇ ਪਾਸ ਤੁਡੇਰ ਨਗਰ ਗ੍ਰੰਥੀ ਦੀ ਸੇਵਾ ਕਰਦਿਆਂ ਬੜਾ ਹੀ ਗੁਰਮਤ ਪ੍ਰਚਾਰ ਕੀਤਾ। ਫਿਰ ਸੰਤਾਂ ਨੇ ਬੱਚਿਆਂ ਤੋਂ ਗੁਰਬਾਣੀ ਦਾ ਪਾਠ ਸੁਣਿਆ ਅਤੇ ਖੁਸ਼ ਹੋ ਕੇ ਮਠਿਆਈ ਮੰਗਵਾ ਕੇ ਸਭਨਾਂ ਵਿੱਚ ਵਰਤਾਈ ਤੇ ਅਸੀਸਾਂ ਦਿੱਤੀਆਂ। ਇੱਥੋਂ ਸੰਤ ਜੀ ਪ੍ਰਸ਼ਾਦ ਛੱਕ ਕੇ ਭਾਈ ਲਾਲ ਸਿੰਘ ਦੇ ਸਮੇਤ ਜੱਸੀਆਂ ਨਗਰ ਨੂੰ ਜਾਣ ਵਾਸਤੇ ਤਿਆਰ ਹੋਏ। ਸੰਗਤਾਂ ਦਾ ਆਪ ਜੀ ਨਾਲ ਅਥਾਹ ਪਿਆਰ ਸੀ। ਬਾਹਰ ਵਿਦਾ ਕਰਨ ਲਈ ਸੰਗਤ ਤੋਂ ਸੰਤ ਜੀ ਨੇ ਆਗਿਆ ਮੰਗੀ ਅਤੇ ਅਖੌੜੀ ਤੋਂ ਜੱਸੀਆਂ ਪਿੰਡ ਪਹੁੰਚ ਗਏ। ਭਾਈ ਥਾਨ ਸਿੰਘ ਕੋਟ ਵਾਲਿਆਂ ਦਾ ਡੇਰਾ ਸੀ। ਡੇਰੇ ਤੇ ਆ ਕੇ ਘੋੜੇ ਬੱਧੇ। ਡੇਰੇ ਵਾਲਿਆਂ ਨੇ ਬੜਾ ਆਦਰ ਕੀਤਾ। ਘੋੜਿਆਂ ਨੂੰ ਦਾਣਾ ਪਾ ਕੇ ਆਪ ਤਾਂ ਹਰੋ ਨਦੀ ਦੇ ਇਸ਼ਨਾਨ ਕਰਨ ਚਲੇ ਗਏ। ਪਿੱਛੋਂ ਭਾਈ ਲਾਲ ਸਿੰਘ ਜੀ ਨੇ ਲੰਗਰ ਤਿਆਰ ਕਰ ਲਿਆ। ਪ੍ਰਸ਼ਾਦ ਛਕ ਕੇ ਗੁਰਦੁਆਰੇ ਸਾਹਿਬ ਆ ਗਏ। ਇੱਥੇ ਇੱਕ ਲਾਂਬਾ ਜਾਤੀ ਦਾ ਗ੍ਰਿਸਤੀ ਸਿੱਖ ਭਾਈ ਲਾਲਾ ਰਾਮ ਕਰਕੇ ਇਤਿਹਾਸ ਦੀ ਕਥਾ ਕਰ ਰਿਹਾ ਸੀ। ਕਥਾ ਦੀ ਸਮਾਪਤੀ ਉਪਰੰਤ ਆਪ ਜੀ ਦਾ ਨੂਰਾਨੀ ਚਿਹਰਾ ਤੱਕ ਕੇ ਇਸ ਗੁਰਮੁਖ ਭਾਈ ਲਾਲੇ ਨੇ ਪੁੱਛਿਆ, ਆਪ ਕਿੱਧਰੋਂ ਆਏ ਹੋ? ਸੰਤਾ ਬਚਨ ਕੀਤਾ, ਪੋਠੋਹਾਰ ਤੋਂ ਆਏ ਹਾਂ, ਅੱਗੇ ਮਰਦਾਨ ਜਾਣਾ ਹੈ। ਇਹ ਭਾਈ ਲਾਲਾ ਪੂਰਨ ਪੁਰਖ ਸੀ, ਸਭ ਕੁਛ ਜਾਣ ਗਿਆ ਅਤੇ ਅਰਜ਼ ਕੀਤੀ, ਆਪ ਜਦੋਂ ਪ੍ਰਗਟ ਹੋਵੋਗੇ ਕੀ ਮੈਨੂੰ ਉਦੋਂ ਦਰਸ਼ਨ ਹੋ ਜਾਣਗੇ? ਤਾਂ ਸੰਤਾਂ ਨੇ ਹੱਸ ਕੇ ਕਿਹਾ, ਸੰਤ ਜੀ, ਅਕਾਲ ਪੁਰਖ ਵਾਹਿਗੁਰੂ ਸਦਾ ਪ੍ਰਗਟ ਹੈ, ਉਸ ਦੇ ਦਰਸ਼ਨ ਕਰੋ, ਜਿਸ ਦੇ ਦਰਸ਼ਨ ਸਾਰੀ ਸ੍ਰਿਸ਼ਟੀ ਕਰ ਰਹੀ ਹੈ। ਜਦੋਂ ਭਾਈ ਲਾਲਾ ਗੁਰਦੁਆਰੇ ਤੋਂ ਆਪਣੇ ਘਰ ਨੂੰ ਆਇਆ ਤਾਂ ਲੋਕਾਂ ਪੁੱਛਿਆ ਕਿ ਇਹ ਗੱਲ ਤੁਸੀਂ ਉਸ ਫੌਜੀ ਨਾਲ ਕੀ ਕਰ ਰਹੇ ਸੀ ਕਿ ਜਦੋਂ ਪ੍ਰਗਟ ਹੋਵੋਗੇ ਤਾਂ ਦਰਸ਼ਨ ਹੋਣਗੇ ਕਿ ਨਹੀਂ? ਭਾਈ ਲਾਲੇ ਨੇ ਆਖਿਆ ਕਿ ਇਹ ਬੜਾ ਬਲੀ ਪੁਰਖ ਹੈ, ਫਰੰਟੀਅਰ ਚ ਪ੍ਰਗਟ ਹੋ ਕੇ ਸ੍ਰਿਸ਼ਟੀ ਨੂੰ ਤਾਰੇਗਾ। ਡੇਰੇ ਵਿਚ ਸੰਤ ਰਾਤ ਰਹੇ ਅਤੇ ਸਵੇਰੇ ਕੈਮਲਪੁਰ ਸ਼ੁਕਰ ਦਰਿਓ ਹੁੰਦੇ ਹੋਏ ਰਾਤ ਖੈਰਾਬਾਦ ਪੁੱਜੇ, ਫਿਰ ਦਖਨੇਰ ਆਏ। ਇੱਥੇ ਇੱਕ ਜੋਤਸ਼ੀ ਸੀ, ਉਸ ਨੇ ਸੱਜੇ ਚਰਨ ਤੇ ਪਦਮ ਤੋਂ ਪਛਾਣ ਲਿਆ ਕਿ ਕੋਈ ਬਲੀ ਪੁਰਸ਼ ਹੋਵੇਗਾ। ਪਾਸ ਆ ਕੇ ਆਖਿਆ, ਤੁਹਾਡੇ ਚਰਨਾਂ ਵਿੱਚ ਪਦਮ ਹੈ, ਬੜਾ ਪ੍ਰਤਾਪ ਹੋਵੇਗਾ। ਸੰਤ ਹੱਸ ਪਏ, ਕੁਝ ਮਾਇਆ ਦੇਣ ਲੱਗੇ। ਇਸ ਨੇ ਲੈਣ ਤੋਂ ਨਾ ਕਰ ਦਿੱਤੀ ਕਿ ਜਦੋਂ ਪ੍ਰਗਟ ਹੋਵੋਗੇ ਫਿਰ ਲਵਾਂਗਾ। ਵਿਸਤਾਰ ਪੂਰਨ ਇਹ ਸਾਖੀ ਅੱਗੇ ਆਵੇਗੀ। ਇੱਥੇ ਸਵੇਰੇ ਇਸ਼ਨਾਨ ਕੀਤਾ, ਘੋੜਿਆਂ ਤੇ ਅਸਵਾਰ ਹੋ ਕੇ ਸੈਦੂ ਪਿੰਡ ਆਏ, ਜਿੱਥੇ ਆਪ ਜੀ ਜੋਤੀ ਜੋਤ ਸਮਾਏ ਸਨ। ਇਸ ਪਿੰਡ ਦੇ ਥੋੜੇ ਹੀ ਘਰ ਸਨ। ਪੰਚਾਇਤੀ ਗੁਰਦੁਆਰੇ ਦੇ ਪਾਸ ਘੋੜੇ ਬੰਨੇ, ਇਹ ਉਹ ਜਗ੍ਹਾ ਹੈ ਜਿੱਥੇ ਹੁਣ ਖੂਹੀ ਲੱਗੀ ਹੋਈ ਹੈ। ਇਹ ਖੂਹੀ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਨੇ ਸੰਗਤਾਂ ਦੇ ਇਸ਼ਨਾਨ ਅਤੇ ਪਾਣੀ ਪੀਣ ਵਾਸਤੇ ਲਗਵਾਈ ਸੀ। ਇਹ ਬਾਬਾ ਕਰਮ ਸਿੰਘ ਜੀ ਦੇ ਗੁਰਦੁਆਰੇ ਦੇ ਨਾਮ ਹੈ, ਜਿੱਥੇ ਸੰਤਾਂ ਨੇ ਸਰੀਰ ਛੱਡਿਆ ਸੀ। ਇਸ ਘਰ ਮਰਦਾਨ ਨੂੰ ਜਾਂਦਿਆਂ ਪ੍ਰਸ਼ਾਦਾ ਛਕਿਆ ਸੀ ਅਤੇ ਗੁਪਤ ਵਾਕ ਕਹੇ ਸਨ ਕਿ ਇਹ ਸਾਡੀ ਪੁਰਾਤਨ ਜਗ੍ਹਾ ਹੈ ਜੋ ਅਖੀਰ ਨੂੰ ਪ੍ਰਗਟ ਕੀਤੀ। ਸੈਦੂ ਤੋਂ ਅਕੋੜਿਓ ਹੁੰਦੇ ਹੋਏ ਰਾਤ ਨੁਸ਼ਹਿਰੇ ਸਦਰ ਆ ਗਏ। ਰਸਾਲੇ ਚ ਘੋੜੇ ਬੱਧੇ, ਲੰਗਰ ਵਿਚ ਪ੍ਰਸ਼ਾਦ ਛਕ ਕੇ ਦੁਪਹਿਰ ਨੂੰ ਬਿਰਾਜ ਗਏ, ਫਿਰ ਇਥੋਂ ਚੱਲ ਕੇ ਮਰਦਾਨ ਛਾਉਣੀ ਪਹੁੰਚ ਗਏ। ਛੁੱਟੀ ਪੂਰੀ ਹੋ ਚੁੱਕੀ ਸੀ, ਹਾਜ਼ਰੀ ਦਾ ਦਿਨ ਸੀ। ਆਪ ਜੀ ਗਾਈਡ ਪਲਟਨ ਦੇ ਅਫਸਰ ਅਤੇ ਸਭ ਫੌਜੀ ਜਵਾਨਾਂ ਨੂੰ ਮਿਲੇ। ਸਭਨਾਂ ਨੇ ਬੜੀ ਖੁਸ਼ੀ ਮਨਾਈ। ਇੱਕ ਕਮਰਾ ਸੰਤਾਂ ਨੂੰ ਤੇ ਭਾਈ ਲਾਲ ਸਿੰਘ ਨੂੰ ਮਿਲ ਗਿਆ। ਇਸ ਵਿੱਚ ਸਮਾਨ ਰੱਖ ਕੇ ਇਸ਼ਨਾਨ ਕੀਤਾ, ਫਿਰ ਗੁਰਦੁਆਰੇ ਆ ਕੇ ਸੰਗਤ ਅਤੇ ਸਤਿਗੁਰਾਂ ਦੇ ਦਰਸ਼ਨ ਕੀਤੇ। ਗ੍ਰੰਥੀ ਸਿੰਘ ਜੀ ਕਥਾ ਕਰ ਰਹੇ ਸਨ। ਸਮਾਪਤੀ ਤੋਂ ਬਾਅਦ ਬਾਬਾ ਕਰਮ ਸਿੰਘ ਜੀ ਨੂੰ ਮਿਲੇ ਅਤੇ ਬਹੁਤ ਖੁਸ਼ੀ ਮਨਾਈ। ਇਹ ਗ੍ਰੰਥੀ ਸਿੰਘ ਗੁਰਮੁਖ ਪਿਆਰੇ ਨਾਮ ਬਾਣੀ ਦੇ ਰਸੀਏ ਸਨ। ਆਪਣੀ ਤਨਖਾਹ ਨੂੰ ਗੁਰੂ ਘਰ ਦੀ ਸੇਵਾ ਅਤੇ ਅਭਿਆਗਤਾਂ ਦੇ ਖਰਚ ਕਰਦੇ ਸਨ। ਸੰਤਾਂ ਦਾ ਵੀ ਬੜਾ ਆਦਰ ਕਰਦੇ ਹੁੰਦੇ ਕਿ ਚਮਤਕਾਰੀ ਪੁਰਖ ਕਦੇ ਪ੍ਰਗਟ ਹੋ ਕੇ ਆਪਣੇ ਜੀਵਨ ਦੀ ਛੋਹ ਨਾਲ ਸ੍ਰਿਸ਼ਟੀ ਨੂੰ ਤਾਰੇਂਗੇ।